ਪਤਕ ਸ਼ਬਦ ਪੜਿਆ ਸੀ, ਕੁਛ ਚੰਦ ਮਿੰਟਾਂ ਵਾਸਤੇ ਵਿਚਾਰ ਕਰਨੇ ਆ। ਉਹ ਗੁਰਬਾਣੀ ਦੇ ਅਣਪਵੀ ਵਿਚਾਰ ਦਾ ਪਤਾ ਹੋਵੇ ਤੇ ਕੀਰਤਨ ਸੁਣਨ ਦਾ ਵੀ ਆਨੰਦ ਆਉਂਦਾ, ਸਿਮਰਨ ਕਰਨ ਦਾ ਵੀ ਆਨੰਦ ਆਉਂਦਾ, ਕਿਉਂਕਿ ਗੁਰਬਾਣੀ ਨਾਲ ਸਾਡਾ ਮਨ ਪਰਸਦਾ। ਜੇ ਅਣਪਵੀ ਵਿਚਾਰ ਜਿਸੋ ਜੀ ਨਾ ਹੋਵੇ ਤੇ ਇਹ ਕੀਰਤਨ ਜਿਹੜਾ ਇਹ ਸਾਡਾ ਕੰਨ ਰਾਸੀ ਬਣ ਜਾਂਦਾ। ਇਹ ਕੀਰਤਨ ਦੇ ਪਿੱਛੇ ਇਹ ਅਮਰ ਦੀ ਵਾਈਬ੍ਰੇਸ਼ਨ ਹੈ, ਇਹਦੇ ਪਿੱਛੇ ਕੋਈ ਡਿਵਾਈਨ ਵਾਈਬ੍ਰੇਸ਼ਨ ਹੈ ਜਿਹੜੀ ਸਾਡੇ ਮਨ ਨੇ ਕੈਚ ਕਰਨੀ ਹੈ। ਆਪਾਂ ਚੰਦ ਲਾਈਨਾਂ ਨੇ, ਆਪਾਂ ਧਿਆਨ ਦੇਈਏ। ਮਨ ਮਿਲ ਸੰਤ ਸੰਗਤ ਸ਼ੁਭ ਬੰਤੀ। ਇਹ ਗੁਰੂ ਸਾਹਿਬ ਸਾਨੂੰ ਦੱਸਦੇ ਨੇ, ਹੁਕਮ ਕਰਦੇ ਨੇ ਕਿ ਆਪਾਂ ਸੰਤਾਂ ਦੀ ਸੰਗਤ ਕਰੀਏ। ਕਿਉਂ ਸੰਤਾਂ ਦੀ ਸੰਗਤ ਕਰਨੀ? ਆਪਾਂ ਨੇ ਜਿਹੋ ਜਿਹਾ ਉਹਨਾਂ ਦਾ ਆਚਾਰ ਹੈ ਸਾਡਾ ਆਚਾਰ ਬਣ ਜਾਏਗਾ। ਉਹਨਾਂ ਦੀ ਸੰਗਤ ਕਰਦਿਆਂ ਕਰਦਿਆਂ ਜਿਹੋ ਜਿਹੀ ਉਹਨਾਂ ਦੇ ਮਨ ਦੀ ਅਵਸਥਾ ਉਹ ਸਾਡੇ ਮਨ ਦੀ ਅਵਸਥਾ ਬਣ ਜਾਵੇਗੀ। ਜਿਹੋ ਜਿਹੀ ਉਹਨਾਂ ਦੀ ਅੰਦਰਲੀ ਰਹਿਤ ਹੈ ਉਹ ਸਾਡੀ ਬਣ ਜਾਵੇਗੀ। ਜਿਹੋ ਜਿਹੀ ਉਹਨਾਂ ਦਾ ਜੀਵਨ ਹੈ ਉਹ ਸਾਡਾ ਜੀਵਨ ਬਣ ਜਾਵੇਗਾ। ਗੱਲ ਕੀ? ਜਿਹੋ ਜੀ ਆਪਾਂ ਸੰਗਤ ਕਰਨੀ ਆ ਉਹੋ ਜਿਹੇ ਬਣ ਜਾਂਦੇ ਆ। ਅਮਲੀਆਂ ਦੀ ਸੰਗਤ ਕੀਤੀ ਅਮਲੀ ਬਣ ਗਏ, ਸ਼ਰਾਬੀਆਂ ਦੀ ਸੰਗਤ ਕੀਤੀ ਸ਼ਰਾਬੀ ਬਣ ਗਏ, ਜੂਆ ਖੇਡਣ ਵਾਲੀ ਸੰਗਤ ਕੀਤੀ ਜੂਆ ਖੇਡਣ ਲੱਗ ਗਏ। ਪਰ ਜਦੋਂ ਗੁਰਮੁਖਾਂ ਦੀ ਸੰਗਤ ਕਰਾਂਗੇ, ਪਿਆਰਿਆਂ ਦੀ ਸੰਗਤ ਕਰਾਂਗੇ ਤੇ ਅਸੀਂ ਗੁਰਮੁਖ ਬਣ ਜਾਵਾਂਗੇ। ਜੋ ਜੈਸੀ ਸੰਗਤ ਮਿਲੇ ਸੋ ਤੈਸਾ ਫਲ ਖਾਏ। ਹੁਣ ਤੱਕ ਆਪਾਂ ਰਹੇ ਹਾਂ ਬਾਹਰ, ਨਾਮ ਦੀ ਸੰਗਤ ਤੋਂ ਬਾਹਰ, ਗੁਰਬਾਣੀ ਦੀ ਸੰਗਤ ਤੋਂ ਬਾਹਰ, ਉਹ ਸਾਡਾ ਜੀਵਨ ਬਣਿਆ ਹੋਇਆ। ਆਹ ਜਿਹੜਾ ਜੀਵਨ ਆਪਾਂ ਲਈ ਫਿਰਦੇ ਹਾਂ ਇਹ ਕਿਸੇ ਨੇ ਬਣਾਇਆ, ਇਹਦੇ ਜ਼ਿੰਮੇਵਾਰ ਅਸੀਂ ਆਪ। ਜੇ ਇਹਦੇ ਚ ਦੁੱਖ ਨੇ ਕਲੇਸ਼ ਨੇ ਇਹਦੇ ਜ਼ਿੰਮੇਵਾਰ ਆਪ। ਇਹਦੇ ਅੰਦਰ ਅਸੀਂ ਅੱਗ ਲੱਗੀ ਹੋਈ ਇਹਦੇ ਜ਼ਿੰਮੇਵਾਰ ਆਪ। ਇਹਦੇ ਅੰਦਰ ਈਰਖਾ ਏ, ਦੁਆਇਕ ਏ, ਨਫ਼ਰਤ ਏ, ਰੋਸੇ ਨੇ, ਗਿਲੇ ਨੇ, ਇਹਦੇ ਜ਼ਿੰਮੇਵਾਰ ਅਸੀਂ ਆਪ ਹਾਂ, ਕਿਉਂਕਿ ਅਸੀਂ ਉਹੋ ਜਿਹੇ ਲੋਕਾਂ ਦੀ ਸੰਗਤ ਕੀਤੀ। ਜੇ ਸੰਤਾਂ ਦੀ ਸੰਗਤ, ਗੁਰਮੁਖਾਂ ਦੀ ਸੰਗਤ, ਪਿਆਰਿਆਂ ਦੀ ਸੰਗਤ ਕਰਾਂਗੇ ਤੇ ਸਹਿਜ ਸਹਿਜ ਸਾਡਾ ਜੀਵਨ ਵੀ ਆਤਮਕ ਜੀਵਨ ਹੋ ਜਾਵੇ। ਤਦੇ ਗੁਰਬਾਣੀ ਸਾਨੂੰ ਅਰਦਾਸਾਂ ਸਿਖਾਉਂਦੀ ਹੈ, ਹੋ ਕਿਰਪਾਲ ਸਵਾਮੀ ਮੇਰੇ ਮੇਰੀ ਸੰਤਾਂ ਸੰਗ ਵਿਹਾਵੇ। ਮੈਂ ਉਹਨਾਂ ਦੀ ਸੰਗਤ ਵਿੱਚ ਰਵਾਂ, ਲਗਾਤਾਰ ਉਹਨਾਂ ਦੀ ਸੰਗਤ ਕਰਾਂ, ਦਿਨ ਰਾਤ ਉਹਨਾਂ ਦੀ ਸੰਗਤ ਕਰਾਂ, ਕਿਉਂਕਿ ਉਹਨਾਂ ਦੀ ਸੰਗਤ ਵਿੱਚ ਸਹਿ ਸਭਾਈ ਜਿਹੜੇ ਮੇਰੀ ਮਨ ਦੀ ਅਵਸਥਾ ਨਿਰਮਲ ਹੋ ਜਾਵੇਗੀ। ਈਜ਼ੀਐਸਟ ਸਿੰਪਲੈਸਟ ਐਂਡ ਕੁਇਕੈਸਟ ਵੇ ਟੂ ਗੋਡ ਇਜ਼ ਥਰੂ ਕੰਪਨੀ ਆਫ ਇਲੂਮੀਨੇਟਡ ਸੋਲਸ। ਇਹ ਚਾਹੁੰਦੇ ਹਾਂ ਕਿ ਰੱਬ ਦੇ ਰਸਤੇ ਤੇ ਆਪਾਂ ਤਰੱਕੀ ਕਰੀਏ ਤੇ ਆਹ ਤਰੀਕਾ ਕਿ ਭੱਜ ਭੱਜ ਕੇ ਆਪਾਂ ਸੰਗਤ ਕਰੀਏ। ਇਹ ਮਾਮੂਲੀ ਜੀ ਗੱਲ ਨਹੀਂ ਹੁੰਦੀ ਸੰਗਤ ਚ ਜਾਣਾ, ਕਿਤੇ ਮੂਰਖ ਆਮ ਲੋਕੀ ਕਹਿੰਦੇ ਦਿਮਾਗ ਖਰਾਬ ਇਹਨਾਂ ਦਾ, ਸੰਗਤ ਭੱਜੇ ਜਾਂਦੇ ਨੇ ਹਰ ਵੇਲੇ ਸੰਗਤ ਸੰਗਤ ਸੰਗਤ। ਭਾਈ ਜਿਹਨੂੰ ਜਿੰਨੇ ਬਿਮਾਰੀ ਦਾ ਇਲਾਜ ਕਰਾਉਣਾ ਹੁੰਦਾ ਉਹ ਟਿੱਕ ਕੇ ਬਹਿੰਦਾ ਡਾਕਟਰਾਂ ਕੋਲ ਜਾ ਕੇ, ਭੱਜਾ ਜਾਂਦਾ ਡਾਕਟਰਾਂ ਕੋਲ, ਕਦੀ ਕਦੀ ਆਰਾਮ ਕਰਦਾ। ਜਿੱਦਣ ਪਤਾ ਲੱਗ ਗਿਆ ਸਾਨੂੰ ਸਾਡੇ ਮਨ ਦੀ ਹਾਲਤ ਆਏ, ਆਏ ਆਏ ਇਸ ਨਿਰਮਲ ਮਨ ਦੀ ਅਵਸਥਾ ਨੂੰ ਮਾਨਣ ਵਾਸਤੇ, ਨਾਮ ਦੀ ਅਵਸਥਾ ਨੂੰ ਜਿਉਣ ਵਾਸਤੇ, ਇਲਾਹੀ ਜੀਵਨ ਨੂੰ ਜਿਉਣ ਵਾਸਤੇ, ਪਰ ਮੈਲਾ ਮਨ ਹੋਣ ਕਰਕੇ ਆਹ ਸਿੱਧੂਬਰ ਜੀਵਨ ਜਿਉਂ ਰਿਹਾ ਸੀ, ਨਰਕ ਨਰਕਮਈ ਜੀਵਨ ਜਿਉਂ ਰਿਹਾ ਸੀ। ਗੁਰਸਿੱਖੀ ਜੀਵਨ ਨਰਕਾਂ ਵਾਲਾ ਜੀਵਨ ਨਹੀਂ, ਇਹ ਖਾਲਸੀਅਤ ਜੀਵਨ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਿਹੋ ਜਿਹਾ ਜੀਵਨ ਲੈ ਕੇ ਆਇਆ ਸੀ? ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੇ ਹੋ ਕਰੋ ਨਿਵਾਸ। ਰੂਪ ਖਾਸ ਕਿਹੋ ਜਿਹਾ ਹੁੰਦਾ? ਬਾਹਰੋਂ ਤਾਂ ਖਾਸ ਬਣ ਗਿਆ, ਇਹ ਅੰਦਰਲਾ ਵੀ ਰੂਪ ਖਾਸ ਹੈ। ਅੰਦਰ ਗੱਲ ਸਾਰੀ ਅੰਦਰ ਲਈ ਹੈ। ਖਾਲਸਾ ਕੌਣ ਹੈ? ਪੂਰਨ ਜੋਤ ਜਗੇ ਕੱਟਵੇ ਤਬ ਖਾਲਸ ਤਾਹੇ ਨਾ ਖਾਲਸ ਜਾਣੇ। ਜੇ ਇੱਧਰ ਬੱਤੀ ਨਾਮ ਦੀ ਜਗਦੀ ਹੈ ਤੇ ਇਹ ਖਾਲਸਾ, ਨਹੀਂ ਤਾਂ ਇਹ ਨਾ ਖਾਲਸ ਹੈ। ਔਰ ਖਾਲਸਾ ਬਣ ਨਹੀਂ ਸਕਦਾ ਜਿੰਨੀ ਦੇਰ ਤੱਕ ਇਹ ਖਾਲਸੇ ਦੀ ਸੰਗਤ ਨਹੀਂ ਕਰਦਾ। ਖਾਲਸਾ ਕੌਣ ਹੈ? ਮਨ ਮਿਲ ਸੰਤ ਸੰਗਤ ਸਭਵੰਤੀ। ਖਾਲਸਾ ਸੰਤ ਜਨ ਹੁੰਦੇ ਨੇ, ਖਾਲਸਾ ਭਗਤ ਜਨ ਹੁੰਦੇ ਨੇ, ਖਾਲਸਾ ਗੁਰਮੁਖ ਜਨ ਹੁੰਦੇ ਨੇ, ਖਾਲਸੇ ਉਹ ਗੁਰਸਿੱਖ ਹੁੰਦੇ ਨੇ ਜਿਨ੍ਹਾਂ ਲਈ ਆਪਾਂ ਅਰਦਾਸ ਕਰਨੇ ਆ। ਜਨ ਨਾਨਕ ਤੋੜ ਮੰਗੇ ਤਿਸ ਗੁਰਸਿੱਖ ਕੀ, ਜੋ ਆਪ ਜਪੇ ਅਵਰਾ ਨਾਮ ਜਪਾਵੇ। ਉਹ ਗੁਰਸਿੱਖ ਜਿਹਦੇ ਹਿਰਦੇ ਵਿੱਚ ਨਾਮ ਦਾ ਪਿਆਰ ਠਾਠਾ ਮਾਰਦਾ ਹੋਵੇ, ਜਿਹਦੇ ਅੰਦਰ ਇਹ ਨਾਮ ਦੀ ਲਹਿਰ ਚੱਲਦੀ ਹੋਵੇ, ਜਿਹਦੇ ਅੰਦਰ ਇਹ ਜੀਵਨ ਰਾਹ ਹੋਵੇ, ਡਿਵਾਈਨ ਕਰੰਟ ਹੋਵੇ। ਬਹੁਤ ਉੱਚੀ ਅਵਸਥਾ ਦੇ ਲਿਖਿਆ ਕਿ ਖਾਲਸਾ, ਇਹ ਖਾਲਸੇ ਤੱਕ ਆਪਾਂ ਸਾਰਿਆਂ ਨੇ ਪਹੁੰਚਣਾ। ਇਹ ਖਾਲਸਾ, ਇਹ ਕਹਿੰਦੇ ਖਾਲਸਾ ਕਾਲ ਪੁਰਖ ਦੀ ਫੌਜ, ਪ੍ਰਗਟ ਦਿਓ ਖਾਲਸਾ ਪਰਮਾਤਮ ਕੀ ਮੌਜ। ਜਿਹੜਾ ਖਾਲਸਾ ਉਹ ਦੁਨੀਆਂ 'ਚ ਪਰਉਪਕਾਰ ਕਰਨ ਵਾਸਤੇ ਆਉਂਦਾ ਹੈ, ਪਰ ਪਰਉਪਕਾਰ ਤਾਂ ਕਰੇਗਾ ਜੇ ਉਹਦੇ ਨਾਲ ਜੁੜ ਜਾਵੇ। ਤਾਂ ਪਰਉਪਕਾਰ ਕਰਨ ਵਾਲੀ ਇੱਕ ਸ਼ਕਤੀ ਹੈ, ਉਹ ਹੈ ਨਾਮ। ਜਦੋਂ ਇਹ ਖਾਲਸੇ ਦੇ ਅੰਦਰ ਇਹ ਸ਼ਕਤੀ ਗੱਦੀ ਤੇ ਇਹਦਾ ਸਾਰਾ ਹੀ ਜੀਵਨ ਪਰਉਪਕਾਰੀ ਹੋ ਜਾਵੇਗਾ, ਸਾਰਾ ਹੀ ਜੀਵਨ ਦੁਨੀਆਂ ਲਈ ਹੋ ਜਾਵੇਗਾ। ਇਹ ਫਿਰ ਦੁਨੀਆਂ ਲਈ ਜਿਉਵੇਗਾ, ਜਿਵੇਂ ਫੁੱਲ ਦੀ ਖੁਸ਼ਬੂ ਦੁਨੀਆਂ ਲਈ, ਇਵੇਂ ਇਹ ਗੁਰਮੁਖ ਜੀਵਨ, ਇਲਾਹੀ ਜੀਵਨ ਇਹ ਦੁਨੀਆਂ ਵਾਸਤੇ ਹੋਵੇਗਾ। ਜਬ ਲਗ ਖਾਲਸਾ ਰਹੇ ਨਿਆਰਾ ਤਬ ਲਗ ਤੇਜ ਦਿਓ ਮੈਂ। ਬੜੀ ਵੱਡੀ ਗੱਲ ਹੈ, ਜਬ ਲਗ ਖਾਲਸਾ, ਜਿੰਨੀ ਦੇਰ ਤੱਕ ਇਹ ਨਿਆਰਾ ਹੈ ਕਾਹਦੇ ਤੋਂ? ਮਾਇਆ ਤੋਂ, ਮੈਂ ਤੋਂ, ਸਿਆਣਪਾਂ ਤੋਂ, ਆਪਣੀਆਂ ਅਕਲਾਂ ਤੋਂ, ਆਪਣੇ ਭਾਣੇ ਤੋਂ, ਉੱਚੀਆਂ ਜੁੱਤੀਆਂ ਤੋਂ, ਜਿੰਨੀ ਦੇਰ ਤੱਕ ਨਿਆਰਾ ਹੈ ਉਨੀ ਦੇਰ ਤੱਕ ਇਹਦੇ ਅੰਦਰ ਗੁਰੂ ਦਾ ਤੇਜ ਹੈ। ਜਿੰਨੀ ਦੇਰ ਤੱਕ ਮਾਇਆ ਵਿੱਚ ਲਪਾਏ ਮਾਰੇ ਲਿਪਤ ਹੋਇਆ ਪਿਆ, ਮਾਇਆ ਵਿੱਚ ਗੁਆਚਿਆ ਹੋਇਆ, ਭਰਮ ਦੇ ਵਿੱਚ ਖੱਚਤੇ, ਉਨੀ ਦੇਰ ਤੱਕ ਉਹ ਉੱਤੇ, ਕਿਉਂਕਿ ਇਹ ਸਾਰੀ ਮਾਇਆ, ਇਹ ਸਾਰੀ ਮਾਇਆ। ਜਿੱਥੇ ਮਾਇਆ ਉੱਥੇ ਨਾਮ ਨਹੀਂ, ਜਿੱਥੇ ਮਾਇਆ ਉੱਥੇ ਤੂੰ ਨਹੀਂ।
ਸੋ ਖਾਲਸਾ ਜਿਹੜਾ ਮਾਇਆ ਮਾਇਆ ਦੀ ਗ੍ਰੈਵਿਟੀ ਚੋਂ ਨਿਕਲਿਆ ਹੋਵੇ, ਜਿਹੜਾ ਮੈਂ ਮੇਰੇ ਤੋਂ ਉੱਤਰ ਤੂੰ ਤੇਰੀ ਵਾਲਾ ਜੀ ਦਾ ਜੀਵਨ ਹੋਵੇ। ਇਹ ਅੱਖਰ ਪੜ੍ਹਨ ਵਾਸਤੇ ਨਹੀਂ, ਇਹ ਪ੍ਰੈਕਟੀਕਲ ਜੀਵਨ ਹੈ ਐਂਡ ਵੀ ਗੋਟ ਟੂ ਲਿਵ ਇਟ। ਇਹ ਆਪਾਂ ਸਾਰਿਆਂ ਨੇ ਜਿਉਣਾ। ਇਹ ਗੁਰਬਾਣੀ ਅੱਖਰਾਂ ਵਿੱਚ ਨਹੀਂ, ਇਹ ਗੁਰਬਾਣੀ ਆਤਮਿਕ ਦੁਨੀਆਂ ਦੀ ਦਾਤ ਤੇ ਖੁਸ਼ਬੋ ਏ, ਔਰ ਹੂ ਬਹੂ ਇਹ ਖੁਸ਼ਬੋ ਸਾਡੇ ਹਿਰਦਿਆਂ ਵਿੱਚ ਉਤਰਨੀ। ਹੂ ਬਹੂ ਗੁਰਬਾਣੀ ਜਿਵੇਂ ਲਿਖੀਏ, ਇਹ ਆਪਾਂ ਸਾਰਿਆਂ ਨੇ ਇਹ ਗੁਰਬਾਣੀ ਜਿਉਣੀ ਏ। ਇਹ ਜੀਵਨ ਹੈ ਜਿਹਨੂੰ ਜਿਹੜਾ ਅੱਖਰਾਂ ਚ ਬੰਦ ਕੀਤਾ ਹੈ, ਇਹ ਬਾਣੀ ਜੋ ਜੀਓ ਜਾਣੇ ਕਿਸ ਅੰਤਰ ਅਵੇ ਹਰਨਾਮਾ। ਪਰ ਅਫਸੋਸ ਕਿ ਇਹਨੂੰ ਪੜ੍ਹ ਕੀਤਾ ਸੀ, ਇਹਨੂੰ ਪੜ੍ਹ ਕੇ ਅਰਥ ਕੀਤੇ ਨੇ ਇਹਦੀ, ਇਹਦੇ ਹੋਰ ਆਪਾਂ ਇਹਨੂੰ ਗਾਇਆ ਸੁਣਿਆ, ਪਰ ਇਹਨੂੰ ਜੀਓ ਜਾਣੇ ਨਹੀਂ ਕੀਤੇ। ਆਪ ਜੀਓ ਜਾਣਿਆ ਹੁੰਦਾ ਨਹੀਂ ਜਿੰਨੀ ਦੇਰ ਤੱਕ ਭਰਮ ਨਹੀਂ ਦੂਰ ਹੁੰਦਾ। ਭਰਮ ਇਹਦਾ ਦੂਰ ਨਹੀਂ ਹੋ ਸਕਦਾ ਜਿੰਨੀ ਦੇਰ ਤੱਕ ਇਹ ਹਰਕਤ ਸਿਮਰਨ ਨਹੀਂ ਕਰਦਾ, ਉਹ ਹਰਕਤ ਸਿਮਰਨ ਇਹ ਕਰ ਨਹੀਂ ਸਕਦਾ ਜਿੰਨੀ ਦੇਰ ਤੱਕ ਮਨ ਮਿਲ ਸੰਤ ਸੰਗਤ ਸ਼ੁਭ ਬਣਦੀ। ਜਿੰਨੀ ਦੇਰ ਤੱਕ ਸੰਤ ਜਨਾਂ ਦੀ ਸੰਗਤ, ਸੰਤ ਜੀਵਨ ਵਾਲੇ ਸੰਤ, ਸੰਤ ਕੌਣ ਹੈ? ਆਪਾਂ ਅੱਜ ਵਿਚਾਰ ਕੀਤੀ ਸੀ ਦੁਪਹਿਰੇ, ਸੰਤ ਜਨ ਉਹ ਨੇ ਜਿਹੜੇ ਸ਼ਬਦ ਨਾਲ ਜੁੜੇ ਹੁੰਦੇ ਨੇ। ਭਗਤ ਜਨ, ਸੰਤ ਜਨ, ਗੁਰਮੁਖ ਜਨ, ਹਰੀ ਜਨ, ਇਹ ਸਾਰੇ ਉੱਚੀ ਸੁੱਚੀ ਆਤਮਕ ਅਵਸਥਾ ਦੇ ਲਖਾਇਕ ਨੇ। ਇਹ ਅੱਖਰ ਐਵੇਂ ਨਹੀਂ, ਸੰਤ ਲਫਜ ਸਾਧ ਲਫਜ ਗੁਰਬਾਣੀ ਵਿੱਚ ਬਹੁਤ ਵਡਿਆਇਆ ਗਿਆ, ਬਹੁਤ ਸਤਿਕਾਰਿਆ ਗਿਆ, ਪਰ ਅਸੀਂ ਪੜ੍ਹੇ ਲਿਖੇ ਜਾਂ ਹੋਰ ਆਪਾਂ ਜਨਤਾ ਇਹਨਾਂ ਦੋਨਾਂ ਲਫਜ਼ਾਂ ਤੋਂ ਅਸੀਂ ਬੜੇ ਅਲਰਜਿਕ ਹੋ ਗਏ। ਕਾਰਨ ਕੀ ਹੈ? ਅਸੀਂ ਤਾਂ ਕਹਿੰਦੇ ਇਹ ਲਫ਼ ਇਹ ਸਾਰੀ ਦੁਨੀਆਂ ਪਖੰਡੀ ਹੈਗੀ। ਦੁਨੀਆਂ 'ਚ ਪਖੰਡ ਵੀ ਬਹੁਤ ਹੁੰਦਾ ਹੈ, ਪਰ ਸੱਚ ਸੱਚ ਵੀ ਨਾਲ ਹੀ ਤੁਰਿਆ ਆਉਂਦਾ ਹੈ। ਮੈਂ ਆਮ ਐਗਜ਼ਾਮਪਲ ਦਿੰਦਾ, ਆਹ ਪਲਾਸਟਿਕ ਦੇ ਫਲਾਵਰ 'ਚ ਕਿੰਨੇ ਪਏ ਨੇ, ਆਹ ਦੇਖੋ ਪਲਾਸਟਿਕ ਦੇ ਨੇ ਦੇਖਣ 'ਚ, ਪਰ ਅਸਲੀ ਇਹ ਕਿਉਂ ਬਣੇ ਕਿ ਅਸਲੀ ਫਲਾਵਰ ਸੀ ਪਹਿਲਾਂ, ਪਹਿਲਾਂ ਅਸਲੀ ਫੁੱਲ ਸੀ, ਅਸਲੀ ਫੁੱਲ ਦੀ ਨਕਲ ਕਰਕੇ ਕਿਸੇ ਨੇ ਪਲਾਸਟਿਕ ਦੇ ਬਣਾ ਲਏ, ਔਰ ਇੰਨੀ ਉਹਦੀ ਮਾਸ ਪ੍ਰੋਡਕਸ਼ਨ ਉਹ ਵਾਧੂ ਪ੍ਰੋਡਿਊਸ ਕਰ ਲਏ, ਔਰ ਦੁਨੀਆਂ 'ਚ ਪਲਾਸਟਿਕ ਪਲਾਸਟਿਕ ਦੇ ਫਲਾਵਰ ਨਜ਼ਰ ਆਉਂਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਅਸਲੀ ਫਲਾਵਰ ਦੁਨੀਆਂ ਦੇ ਵਿੱਚ ਹੈ ਨਹੀਂ ਗੇ। ਪਹਿਲਾਂ ਅਸਲੀਅਤ ਦੁਨੀਆਂ ਦੇ ਵਿੱਚ ਆਉਂਦੀ ਹੈ, ਔਰ ਅਸਲੀਅਤ ਦੀ ਡੁਪਲੀਕੇਟ ਜਿਹੜੀ ਹੈ ਉਹ ਸਹਿਜ ਬਾਏ ਮਾਸ ਪ੍ਰੋਡਕਸ਼ਨ ਦੇ ਵਿੱਚ ਚਲੀ ਜਾਂਦੀ ਹੈ। ਪਹਿਲਾਂ ਗੁਰਮੁਖ ਜਨ ਅਸਲੀ ਸੀ, ਔਰ ਇਹਨਾਂ ਦੀ ਨਕਲ ਕਰਕੇ ਕਿੰਨੇ ਹੀ ਉਹ ਨਕਲੀ ਬਣ ਗਏ। ਅਸਲੀ ਸੰਤ ਜਨ, ਭਗਤ ਜਨ, ਇਹਨਾਂ ਦੀ ਨਕਲ ਕਰਕੇ ਭੇਖ ਪਖੰਡ ਦੁਨੀਆਂ ਦੇ ਵਿੱਚ ਕਿੰਨਾ ਹੋ ਗਿਆ। ਪਰ ਇਹਨਾਂ ਨੂੰ ਦੇਖ ਕੇ, ਨਕਲੀਆਂ ਨੂੰ ਦੇਖ ਕੇ, ਭੇਖੀਆਂ ਨੂੰ ਦੇਖ ਕੇ, ਸੌਦੇ ਜਿਹੜੇ ਸੌਦਾਗਰ ਨੇ ਜਿਹਨਾਂ ਨੇ ਆਪਣੇ ਦੁਕਾਨਾਂ ਖੋਲੀਆਂ, ਇਹਨਾਂ ਨੂੰ ਦੇਖ ਕੇ ਆਪਾਂ ਇਹ ਨਹੀਂ ਕਹਿਣਾ ਕਿ ਦੁਨੀਆਂ ਦੇ ਵਿੱਚ ਸੱਚ ਨਹੀਂ ਹੈਗਾ। ਹੈਗਾ ਦੁਨੀਆਂ 'ਚ ਸੱਚ, ਜੇ ਸੱਚ ਨਾ ਹੋਵੇ ਦੁਨੀਆਂ ਖਤਮ ਨਾ ਹੋ ਜਾਂਦੀ ਹੁਣ ਨੂੰ। ਆਪਾਂ ਅਰਦਾਸ ਕਰਨੀ ਆ ਕਿ ਗੁਰ ਧੰਨ ਗੁਰੂ ਨਾਨਕ ਅੱਗੇ, ਮਿਹਰਬਾਨ ਪਿਤਾ ਅੱਗੇ, ਮਿਹਰਬਾਨ ਪਿਤਾ ਕਹੋ ਨਾਨਕ ਪ੍ਰਭ ਬਖਸ਼ ਕਰੀਜੈ, ਕਰ ਕਿਰਪਾ ਮੋਹੇ ਸਾਧ ਸੰਗ ਦੀਜੈ। ਵੀ ਮੇਰੀਆਂ ਅੱਖਾਂ ਹੈ ਨੀਗੀਆਂ, ਤੂੰ ਹੀ ਮਿਹਰ ਕਰਕੇ ਮੈਨੂੰ ਜਲਾ ਦੇ ਵੀ ਸੱਚ ਕਿੱਥੇ ਆ ਤੇ ਪਖੰਡ ਕਿੱਥੇ। ਉਹ ਜਲਾਉਂਦਾ ਉਹ ਤਾਂ ਲੱਭਦਾ ਫਿਰਦਾ ਕਿ ਕੋਈ ਹੋਵੇ ਸੱਚ ਦੀ ਤਲਾਸ਼ ਵਿੱਚ, ਇਹ ਤਾਂ ਉਹਦਾ ਬਿਰਧ। ਕੋਈ ਮੰਗੇ ਸੀ ਅੰਦਰੋਂ ਭਾਵਨਾ ਰੱਖੇ ਤਾਂ ਸਹੀ, ਉਹ ਟੁੱਟ ਕੇ ਉਹਦੀ ਉਂਗਲੀ ਫੜ ਕੇ ਉੱਥੇ ਲੈ ਆਵੇਗਾ ਜਿੱਥੇ ਉਹ ਵਰਤਦਾ ਹੋਵੇਗਾ। ਅਰਦਾਸ ਕਰਨੀ ਆਪਾਂ, ਹਮ ਉੱਪਰ ਕਿਰਪਾ ਕਰੋ ਸਵਾਮੀ, ਰੱਖ ਸੰਗਤ ਤੁਮ ਜੋ ਪਿਆਰੀ, ਵੀ ਮੈਨੂੰ ਉਸ ਸੰਗਤ ਦੇ ਵਿੱਚ ਰੱਖ ਜਿਹੜੀ ਤੈਨੂੰ ਪਿਆਰੀ। ਉਹਨੂੰ ਕਿਹੜੀ ਪਿਆਰੀ ਜਿੱਥੇ ਉਹ ਵਰਤਦਾ, ਉਹਨੂੰ ਕਿਹੜੀ ਪਿਆਰੀ ਹੈ ਜਿੱਥੇ ਉਹਦੀ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਹੁੰਦੀ, ਉਹਨੂੰ ਕਿਹੜੀ ਸੰਗਤ ਪਿਆਰੀ ਜਿੱਥੇ ਉਹਦੇ ਵਣਜਾਰੇ ਬੈਠੇ ਹੋਣ। ਵਣਜਾਰੇ ਕਿਹੜੀ ਸੰਗਤ ਹੈ ਜਿੱਥੇ ਖਾਓ ਖਰਚੋ ਰਲ ਮਿਲ ਭਾਈ ਤੋੜ ਨਾ ਆਵੇ ਵੱਧ ਹੋ ਜਾਈਦਾ ਵਰਤਾਰਾ ਹੋ ਰਿਹਾ ਹੋਵੇ, ਪਰ ਉਹ ਉੱਥੇ ਹੋਵੇਗਾ ਜਿੱਥੇ ਮਨ ਮਿਲ ਸੰਤ ਸੰਗਤ ਸੁਭਵੰਤੀ, ਜਿੱਥੇ ਸੰਤ ਜਨ ਹੋਣਗੇ। ਸਾਨੂੰ ਹੁਕਮ ਹੈ, ਆਪਾਂ ਵੀ ਗੁਣ ਗਾਉਣੇ ਨੇ, ਘਰ ਵੀ ਸਿਮਰਨ ਕਰਨਾ ਹੈ, ਪਰ ਗੁਰੂ ਨੇ ਸਪੈਸ ਕੀਤਾ ਸਾਨੂੰ ਕਿ ਮੈਕਸੀਮਮ ਟਾਈਮ ਜਿੰਨਾ ਵੀ ਆਪਾਂ ਕੱਢ ਸਕਦੇ ਹਾਂ ਇਹ ਸੰਤ ਜਨਾਂ ਮਿਲ ਹਰ ਜਸ ਗਾਇਓ। ਸੰਤ ਜਨਾਂ, ਕਿਉਂਕਿ ਸੰਤ ਜਨਾਂ ਦੀ ਸੰਗਤ ਦੇ ਵਿੱਚ ਸਿਰਫ ਆਪਾਂ ਗੁਣ ਹੀ ਨਹੀਂ ਗਾਉਂਦੇ, ਉੱਥੇ ਇੱਕ ਨਾਲ ਹੋਰ ਵੀ ਚੀਜ਼ ਵਰਤਦੀ ਹੈ, ਉੱਥੇ ਇੱਕ ਚੀਜ਼ ਵਰਤਦੀ ਹੁੰਦੀ ਹੈ, ਉੱਥੇ ਕੋਈ ਗੱਲ ਹੋਰ ਹੁੰਦੀ ਹੈ, ਉਹ ਗੱਲ ਨੂੰ ਆਪਾਂ ਇੱਥੇ ਮੰਨਦੇ ਹਾਂ ਕਿ ਉਹ ਗੱਲ ਹੋਰ। ਪਤਾ ਕੀ ਹੈ? ਉੱਥੇ ਨਾਮ ਦੀ ਵਰਖਾ ਹੁੰਦੀ ਹੈ, ਚਿਮਚਿਮ ਵਰਸੇ ਅੰਮ੍ਰਿਤ ਧਾਰਾ ਹੁੰਦੀ ਹੈ। ਇਹ ਆਉਂਦਾ ਹੈ ਪਿਆਰ ਦੇ ਨਾਲ, ਸ਼ਰਧਾ ਦੇ ਨਾਲ ਉਸ ਮਾਹੌਲ ਵਿੱਚ ਬੈਠਦਾ ਹੈ, ਔਰ ਇਹਦਾ ਮਨ ਕਿਸੇ ਪਿਆਰ ਵਿੱਚ ਭਿੱਜ ਜਾਂਦਾ, ਕਿਸੇ ਰਸ ਵਿੱਚ ਭਿੱਜ ਜਾਂਦਾ, ਔਰ ਉਸ ਰਸ ਵਿੱਚ ਇਹਨੂੰ ਕੀਰਤਨ ਮਿੱਠਾ ਲੱਗਦਾ, ਇਹਨੂੰ ਸਿਮਰਨ ਮਿੱਠਾ ਲੱਗਦਾ, ਇਹਨੂੰ ਵਿਚਾਰਾਂ ਮਿੱਠੀਆਂ ਲੱਗਦੀਆਂ। ਗੱਲ ਕੀ? ਹੌਲੀ ਹੌਲੀ ਔਰ ਇਹਦੀ ਗੁਰੂ ਦੇ ਨਾਲ ਬਾਣਾ ਹੀ ਹੋ ਜਾਂਦੀ। ਗੁਰੂ ਦਾ ਪਹਿਲਾਂ ਗੁਰੂ ਦੀ ਬਾਣੀ ਉਦੋਂ ਮਿੱਠੀ ਲੱਗੇਗੀ ਜਦੋਂ ਸਾਨੂੰ ਗੁਰੂ ਦਾ ਰਸ ਆਇਆ। ਧਿਆਨ ਦੇਣਾ, ਜਿੰਨੀ ਦੇਰ ਤੱਕ ਰਸ ਨਹੀਂ ਆਉਂਦਾ ਇਹ ਪਿਆਰ ਨੂੰ ਆਪਾਂ ਅੰਤਰ ਆਪਣੇ ਮੰਨਦੇ ਨਹੀਂ, ਇਹ ਉਪਜੀ ਪ੍ਰੀਤ ਪ੍ਰੇਮ ਰਸ ਚਾਉ ਨਹੀਂ ਹੁੰਦਾ, ਉਨੀ ਦੇਰ ਤੱਕ ਗੁਰਬਾਣੀ ਵੀ ਅਸੀਂ ਉੱਤੋਂ ਉੱਤੋਂ ਹੀ ਪੜ੍ਹਦੇ। ਇਹ ਪੜ੍ਹਨ ਦਾ ਹੀ ਵਿਸ਼ਾ ਹੈ, ਇਹ ਗੁਰਬਾਣੀ ਨੂੰ ਪਿਆਰ ਕਰਨ ਦਾ ਜਾਂ ਪਰਸਨ ਦਾ ਵਿਸ਼ਾ ਨਹੀਂ ਅਜੇ ਬਣਿਆ, ਇਹ ਪੜ੍ਹਨੀ ਵੀ ਹੈ। ਪਰ ਨਾਲ ਇਹਨੂੰ ਪਰਸਨਾ ਵੀ ਅਸੀਂ, ਜਿਵੇਂ ਮੈਗਨੇਟ ਦੇ ਨਾਲ ਲੋਹਾ ਪਰਸਦਾ ਹੈ ਤੇ ਉਹ ਮੈਗਨੇਟ ਬਣ ਜਾਂਦਾ ਹੈ, ਜਦੋਂ ਮਨ ਕਰਕੇ ਅਸੀਂ ਇਹਨੂੰ ਬਾਣੀ ਨੂੰ ਪਰਸਿਆ ਇਹਦੀ ਆਤਮਕ ਕਲਾ ਸਾਡੇ ਮਨ ਉੱਤੇ ਵਰਤੇਗੀ, ਸਾਡੇ ਮਨ ਦੀ ਹਾਲਤ ਬਦਲੇਗੀ। ਧਿਆਨ ਦੇਣਾ, ਇਸ ਗੁਰਬਾਣੀ ਨੇ ਸਾਡੇ ਅੰਦਰ ਬਹੁਤ ਵੱਡਾ ਰੈਵੋਲੂਸ਼ਨ ਲਿਆਉਣਾ, ਪਰਿਵਰਤਨ ਲਿਆਉਣਾ। ਇਹ ਧਰਮ ਧਾਰਿਆ ਹੋਵੇ ਜੇ ਸਾਡਾ ਜੀਵਨ ਤਬਦੀਲ ਨਾ ਹੋਵੇ ਤੇ ਇਹ ਕਾਹਦਾ ਧਰਮ ਹੈ? ਪਰ ਫਾਰਚੂਨੇਟਲੀ ਖੁਸ਼ਕਿਸਮਤੀ ਦੇ ਨਾਲ ਦਸਾਂ ਪਾਸ਼ੇ ਨੇ ਉਹ ਧਰਮ ਲਿਆਂਦਾ ਜਿਹੜਾ ਜਿਉਂਦਾ ਜਾਗਦਾ ਧਰਮ ਹੈ। ਨਾਮ ਸਭ ਕੱਲ ਉਧਰੀ ਇੱਕ ਨਾਮ ਧਰਮ, ਇਹ ਉਧਰ ਨਾ ਕਿਵੇਂ ਇੱਕ ਨਾਮ ਧਰਮ ਦੇ ਨਾਲ ਆ ਸਾਰੇ ਨਾਮ ਦੇ ਵਿੱਚ ਬੈਠੇ ਸੀ। ਜਿਹੜੇ ਇਸ ਗੁਰਬਾਣੀ ਵਿੱਚ ਦਰਜ ਕੀਤੇ ਨੇ। ਕਬੀਰ ਜੀ ਨੇ ਨਾਮ ਤੱਕ ਪਹੁੰਚੇ, ਰਵਿਦਾਸ ਜੀ ਨੇ ਨਾਮ ਤੱਕ ਪਹੁੰਚੇ, ਹੋਰ ਨਾਮਦੇਵ ਜੀ ਨੇ, ਹੋਰ ਜਿੰਨੇ ਸੰਤ ਭਗਤ ਨੇ ਇਹ ਨਾਮ ਦੇ ਵਿੱਚ ਪਹੁੰਚੇ ਤੇ ਸਾਰੇ ਗੁਰੂ ਸਾਹਿਬ ਨੇ ਇਕੱਠੇ ਕਰਕੇ ਰੱਖ ਦਿੱਤੇ। ਸਿਰਫ ਇਹ ਦੱਸਣ ਲਈ ਕਿ ਆਪਾਂ ਸਾਰੇ ਹੀ ਇੱਕ ਸੋਰਸ ਨੂੰ ਬਿਲੋਂਗ ਕਰਦੇ ਹਾਂ, ਆਪਾਂ ਇੱਕ ਬੇਗਮਪੁਰੇ ਦੀ ਦੁਨੀਆਂ ਤੋਂ ਆਏ ਹਾਂ, ਇਲਾਹੀ ਦੁਨੀਆਂ ਚੋਂ ਆਪਾਂ ਸਾਰੇ ਆਏ ਹਾਂ, ਔਰ ਸਾਡੇ ਜੀਵਨ ਦਾ ਮਕਸਦ ਕੀ ਹੈ ਕਿ ਅਸੀਂ ਉਹਨੂੰ ਪਹਿਚਾਣ ਲਈਏ, ਔਰ ਉਹ ਪਹਿਚਾਣ ਕਿੱਥੇ ਹੁੰਦੀ ਹੈ, ਉਹ ਰਿਅਲਾਈਜੇਸ਼ਨ ਕਿੱਥੇ ਹੁੰਦੀ ਹੈ, ਜਦੋਂ ਇਹ ਇਸ ਲਾਈਨ ਨੂੰ ਕਮਾਉਂਦਾ। ਮਨ ਮਿਲ ਸੰਤ ਸੰਗਤ ਸ਼ੁਭਵੰਤੀ, ਵੀ ਜਦੋਂ ਸੰਤ ਜਨਾਂ ਦੀ ਸੰਗਤ ਕਰੇਗਾ ਸ਼ੁਭਵੰਤੀ ਬਣ ਜਾਵੇਗਾ, ਤੇਰੇ ਚ ਉਹ ਇਲਾਹੀ ਗੁਣ ਆ ਜਾਣਗੇ, ਤੇਰੇ ਚ ਉਹ ਨਾਮ ਦੇ ਗੁਣ ਆ ਜਾਣਗੇ ਉੱਚੀ ਸੁੱਚੀ, ਕਿਉਂਕਿ ਉਹਨਾਂ ਦੇ ਅੰਦਰ ਇਹ ਨਾਮ ਦੇ ਕਰੰਟ ਚੱਲਦਾ ਹੁੰਦਾ। ਹੌਲੀ 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 ਉਹਨਾਂ ਦੀ ਸੰਗਤ ਕਰਦਿਆਂ ਤੇਰੇ ਅੰਦਰ ਵੀ ਇਹ ਕਰੰਟ ਚੱਲਣ ਲੱਗ ਜਾਵੇਗਾ। ਜੇ ਉਹਨਾਂ ਦੇ ਅੰਦਰ ਇਹ ਪਾਸ ਕਲਾ ਹੁੰਦੀ ਹੈ ਨਾਮ ਦੇ, ਹੌਲੀ 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 ਇਹ ਤੇਰੇ ਅੰਦਰ ਵੀ ਉਹ ਸ਼ੋ ਲੱਗ ਜਾਵੇਗੀ। ਇਹ ਨਾਮ ਦੀ ਸ਼ੋ ਕਿੱਥੇ ਲੱਗਦੀ ਹੈ? ਲਾਗੀ ਲਾਗ ਸੰਤ ਸ਼ਿੰਗਾਰਾ, ਸੰਤ ਸ਼ਿੰਗਾਰਾ, ਜਿਵੇਂ ਜੁਕਾਮ ਵਾਲਿਆਂ ਕੋਲ ਬੈਠ ਕੇ ਜੁਕਾਮ ਲੱਗ ਜਾਂਦਾ ਹੈ, ਇਵੇਂ ਸੰਤ ਜਨਾਂ ਦੀ ਸੰਗਤ ਵਿੱਚ ਆ ਕੇ ਇਹ ਨਾਮ ਦੀ ਲਾਗ ਲੱਗ ਜਾਂਦੀ। ਤਾਂ ਇੱਧਰ ਅਰਦਾਸ ਕਰਨੇ ਸਹੀ ਪਿਆਰੇ ਮੇਲੀ ਜਿੰਨਾ ਮਿਲਿਆ ਤੇਰਾ ਨਾਮ ਕਿੱਥਾ, ਕਿਹੜੇ ਪਿਆਰੇ ਜਿਹਨਾਂ ਨੂੰ ਨਾਮ ਦਾ ਜੁਕਾਮ ਲੱਗਿਆ ਹੋਵੇ, ਜਿਹਨਾਂ ਨੂੰ ਰੱਬ ਦੇ ਪਿਆਰ ਦਾ ਜੁਕਾਮ ਲੱਗਿਆ ਹੋਵੇ, ਜੇ ਆਹ ਜੁਕਾਮ ਲੱਗ ਸਕਦੇ ਨੇ, ਐਹ ਇਨਫੈਕਸ਼ਨ ਹੋ ਸਕਦੀ, ਸਾਨੂੰ ਸ਼ੋ ਲੱਗ ਸਕਦੀ ਹੈ, ਔਰ ਨਾਮ ਦੀ ਸ਼ੋ ਕਿਉਂ ਨਹੀਂ ਲੱਗ ਸਕਦੀ? ਔਰ ਲੱਗਦੀ ਕਿੱਥੇ ਹੈ? ਜਿੱਥੇ ਨਾਮ ਦੀ ਚਿਮਚੇ ਪਰ ਤੇ ਅੰਮ੍ਰਿਤ ਤਾਰਾ ਹੋਵੇ। ਔਰ ਕਿੱਥੇ ਹੁੰਦੀ ਹੈ? ਜਿੱਥੇ ਸੰਤ ਜਨ, ਗੁਰਮੁਖ ਜਨ, ਰੱਬ ਦੇ ਪਿਆਰੇ, ਰੱਬ ਦੇ ਵਣਜਾਰੇ ਬੈਠ ਕੇ ਉਹ ਸੌਦਾ ਕਰਦੇ ਹੋਣ। ਸੁਣ, ਅਕਤ ਕਥਾ ਸੁਖਵੰਤੀ, ਸੰਤ ਜਨਾਂ ਦੀ ਸੰਗਤ ਕਰਦਿਆਂ ਕਰਦਿਆਂ ਇਹਦਾ ਮਨ ਅੰਤਰਮੁਖੀ ਹੁੰਦਾ, ਕਿਉਂਕਿ ਉਹ ਅੰਤਰਮੁਖੀ ਜੀਵਨ ਜਿਉਂਦੇ ਨਾ, ਉਹਨਾਂ ਦੀ ਸੰਗਤ ਚ ਇਹ ਸਿਮਰਨ ਕਰਦਾ, ਗੁਰਮੰਤਰ ਦਾ ਸਿਮਰਨ ਕਰਦਾ, ਕਰਦਿਆਂ 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 ਇਹ ਅੰਤਰਮੁਖੀ ਹੋਵੇਗਾ। ਅੰਤਰਮੁਖੀ ਹੋ ਕੇ ਇਹ ਅੰਦਰ ਕਥਾ ਨੂੰ ਸੁਣੇਗਾ। ਇੱਕ ਆਹ ਕਥਾ ਸੁਣੀ, ਇਹ ਤਾਂ ਅੱਖਰਾਂ ਵਿੱਚ, ਉਹ ਤਾਂ ਕੋਈ ਨਿਸ਼ਾਨੀ ਰੱਖੀ ਨਾਲ। ਸੁਣ, ਅਕਥ ਕਥਾ ਸੁਖਵੰਤੀ, ਵੀ ਜਦੋਂ ਤੂੰ ਇਹ ਅਕਥ ਕਥਾ ਹੈ, ਉਹ ਕਥ ਕਥਾ ਵਰਨ ਨਾ ਸਕੂ, ਉਹ ਅੱਖਰਾਂ ਵਿੱਚ ਬਿਆਨ ਨਹੀਂ ਹੋ ਸਕਦੀ, ਉਹ ਸਿਰਫ ਮਾਣੀ ਜਾ ਸਕਦੀ, ਉਹ ਅੰਤਰ ਆਤਮੇ ਐਕਸਪੀਰੀਅੰਸ ਵਿੱਚ ਹੀ ਆ ਸਕਦੀ। ਉਹਨੂੰ ਕਿਹਾ ਸਹਿਜ ਕਥਾ, ਪ੍ਰਭ ਕੀ ਅਤ ਮਿੱਠੀ, ਉਹ ਅਤ ਮਿੱਠੀ ਕਥਾ ਹੈ ਜਿਹੜੀ ਸਾਰਿਆਂ ਦੇ ਅੰਦਰ ਹੋ ਰਹੀ, ਸਿਰਫ ਅਸੀਂ ਉਹਨੂੰ ਸੁਣਨਾ, ਸੁਣਨਾ ਮੰਨਦੇ ਹਾਂ। ਹੁਣ ਮਨ ਸਾਡਾ ਬਾਹਰਲੀ ਕਥਾ ਨੂੰ ਸੁਣਦਾ ਪਿਆ, ਮਾਈਕੀ ਕਥਾ ਨੂੰ ਸੁਣਦਾ ਪਿਆ, ਚੌਵੀ ਘੰਟੇ ਦੇ ਨਾਲ ਸੁਰ ਹੋਇਆ ਪਿਆ। ਜਦੋਂ ਅੰਤਰਮੁਖੀ ਹੋਇਆ ਤੇ ਅੰਦਰ ਅਕਥ ਕਥਾ ਨੂੰ ਸੁਣੇਗਾ, ਸਹਿਜ ਕਥਾ ਨੂੰ ਸੁਣੇਗਾ, ਉਹ ਅਤ ਮਿੱਠੀ ਵਿਰਲੇ ਕਾਹੂ ਨੇਤਰੋਂ ਨੀਠੀ, ਵਿਰਲੇ ਵਿਰਲੇ ਨੇ ਉਹਨੂੰ ਡਿਠਿਆ ਅੰਤਰਮੁਖੀ ਹੋ ਕੇ, ਵਿਰਲੇ ਵਿਰਲੇ ਨੇ ਉਹਦੀ ਹਜ਼ੂਰੀ ਨੂੰ ਮਾਣਿਆ, ਉਹਦੀ ਪ੍ਰੈਜੈਂਸ ਨੂੰ ਮਾਣਿਆ, ਔਰ ਉਹਨਾਂ ਵਿਰਲਿਆਂ ਦੀ ਸੰਗਤ ਕਰਨ ਦੇ ਨਾਲ ਹੀ ਔਰ ਇਸ ਚੀਜ਼ ਦੀ ਪਰਸੈਪਸ਼ਨ ਦਾ ਪਤਾ ਲੱਗੇਗਾ। ਸਾਰਾ ਨੁਕਤਾ ਇਹ ਪਰਮਾਰਥ ਕਿੱਥੋਂ ਸ਼ੁਰੂ ਹੁੰਦਾ ਹੈ? ਉਦੋਂ ਜਦੋਂ ਸਾਨੂੰ ਜਿਉਂਦੇ ਜਾਗਦੇ ਗੁਰਮੁਖਾਂ ਦੀ ਸਾਨੂੰ ਸੰਗਤ ਮਿਲੀ, ਅਨੁਭਵੀ ਗੁਰਮੁਖਾਂ ਦੀ ਸੰਗਤ ਮਿਲੀ, ਉਹਨਾਂ ਦੀ ਸੰਗਤ ਮਿਲੀ ਜਿਹੜੇ ਇਸ ਗੁਰਬਾਣੀ ਨੂੰ ਪ੍ਰੈਕਟੀਕਲੀ ਆਪਣੇ ਜੀਵਨ ਵਿੱਚ ਜਿਉਂ ਰਹੇ ਨੇ। ਸਿਰਫ ਦਿਮਾਗ ਵਿੱਚ ਹੀ ਗੁਰਬਾਣੀ ਨਾ ਹੋਵੇ, ਕਥਾ ਵਿਚਾਰ ਵਿੱਚ ਗੁਰਬਾਣੀ ਨਾ ਹੋਵੇ, ਲੈਕਚਰਾਂ ਦੇ ਵਿੱਚ ਹੀ, ਪ੍ਰਚਾਰ ਦੇ ਵਿੱਚ ਹੀ ਨਾ ਹੋਵੇ, ਬਲਕਿ ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੀਆਂ ਹਰਕਤਾਂ ਵਿੱਚ, ਉਹਨਾਂ ਦੇ ਚਾਲ ਚੱਲਣ ਵਿੱਚ ਇਹ ਗੁਰਬਾਣੀ ਦਾ ਰੰਗ ਹੋਵੇ, ਇਹ ਰਸ ਹੋਵੇ, ਗੁਰਬਾਣੀ ਦਾ ਪਿਆਰ ਹੋਵੇ, ਔਰ ਉਹਨਾਂ ਦੀ ਸੰਗਤ। ਔਰ ਇਹ ਉਦੋਂ ਮਿਲਾਉਂਦਾ ਜਦੋਂ ਉਹ ਸਾਡੇ ਤੋਂ ਤੁੱਟਦਾ। ਸਭ ਤੋਂ ਵੱਡੀ ਬਖਸ਼ਿਸ਼ ਰੱਬ ਦੇ ਘਰ ਉਦੋਂ ਹੁੰਦੀ ਹੈ ਜਦੋਂ ਸਾਨੂੰ ਸਾਧ ਸੰਗਤ ਮਿਲੀ। ਪਹਿਲਾ ਤੋਹਫਾ ਜਿਹੜਾ ਉਹਨੇ ਦਰੋਂ ਘਰੋਂ ਪ੍ਰਾਪਤ ਹੁੰਦਾ ਹੈ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹੱਸ। ਜਦੋਂ ਕਿਰਪਾ ਹੋਈ ਸਾਧੂ ਸੰਗਤ ਮੀਨਸ ਅਲਿਊਮੀਨੇਟਿਡ ਸੰਗਤ, ਗੁਰਮੁਖ ਜਨਾਂ ਦੀ ਸੰਗਤ ਮਿਲੀ, ਜੇ ਮਿਲ ਜਾਵੇ ਫਿਰ ਜਿਉਂ ਜਿਉਂ ਉਹ ਵਧਾਈਏ, ਢਿੱਲ ਨਾ ਕਰਿਆ ਕਰੀਏ, ਫਿਰ ਭੱਜ ਭੱਜ ਕੇ ਦਸ ਕੰਮ ਛੱਡ ਕੇ ਜਾਣੇ ਪੈਣ, ਲੱਖਾਂ ਦਾ ਘਾਟਾ ਪੈ ਜੇ, ਪਰ ਇਹ ਲਾਹਾ ਲੈ ਕੇ ਜਾਇਆ ਕਰੀਏ। ਇਹ ਆਪਣੀ ਕਮਾਈਆਂ ਨਾਲ ਲਾਹੇ ਨਹੀਂ ਮਿਲਦੇ, ਇਹ ਤਾਂ ਕੋਈ ਜਿਉਂਦੀ ਜਾਂਦੀ ਸੰਗਤ ਮਿਲ ਜਾਏ, ਜਿੱਥੇ ਲੁੱਟ ਪੈ ਰਹੀ ਹੋਵੇ ਆ ਕੇ ਤਾਂ ਲੁੱਟ ਕੇ ਲੈ ਜਾਏ। ਅਮੀਰ ਕਮਾ ਕੇ ਨਹੀਂ ਬਣਿਆ ਜਾਂਦਾ, ਅਮੀਰ ਤਾਂ ਲੁੱਟ ਕੇ ਬਣਿਆ ਜਾਂਦਾ। ਅਰੇ ਲੁੱਟ ਸਾਧ ਸੰਗਤ ਚ ਪੈਂਦੀ ਹੈ, ਲੁੱਟਣਾ ਹੈ ਤਾਂ ਲੁੱਟ ਲੈ, ਰਾਮ ਨਾਮ ਹੈ ਲੁੱਟ, ਫਿਰ ਪਾਛੇ ਪਛਤਾਓਗੇ ਜਬ, ਪ੍ਰਾਣ ਜਾਏਗੇ ਛੂਟ। ਲੁੱਟਣ ਵਾਸਤੇ ਆਏ ਆਪਾਂ, ਪਰ ਨਹੀਂ ਇਸ ਲੁੱਟ ਨੂੰ ਛੱਡ ਕੇ ਕਿਸੇ ਹੋਰ ਲੁੱਟ ਵਿੱਚ ਪਏ ਹੋਏ ਆਪਾਂ। ਲੁੱਟੀ ਤਾਂ ਆਪਾਂ ਜਾਣਦੇ ਹਾਂ, ਲੁੱਟਣਾ ਤਾਂ ਆਪਾਂ ਸਿੱਖਿਆ ਹੋਇਆ, ਪਰ ਨਾਮ ਨੂੰ ਲੁੱਟਣਾ ਨਹੀਂ ਸਿੱਖਿਆ, ਸੀ ਕਿਸੇ ਹੋਰ ਚੀਜ਼ ਨੂੰ ਲੁੱਟਣਾ ਸਿੱਖਿਆ ਹੋਇਆ, ਪਰ ਲੁੱਟ ਲਈਏ। ਇਹ ਲੁੱਟ ਦਾ ਨਾਲ ਨਹੀਂ ਜਾਣੀ ਨਾ, ਆਹ ਜਿਹੜੀ ਨਾਮ ਦੀ ਲੁੱਟ, ਇਹ ਸਾਡੇ ਇੱਥੇ ਵੀ ਸਹਾਇਕ ਹੋਵੇਗੀ, ਅਗਲੀ ਦੁਨੀਆਂ ਵਿੱਚ ਵੀ ਸਹਾਇਕ ਹੋਵੇਗੀ। ਉਹ ਬੜਾ ਬੜਾ ਪਿਆਰਾ ਜੀਵਨ ਹੈ ਜਿਹਦੇ ਤੋਂ ਇਨਸਾਨ ਕੁੱਸਿਆ ਜਾ ਰਿਹਾ ਹੈ, ਜਿਹਦੇ ਤੋਂ ਵਾਂਝਿਆ ਜਾ ਰਿਹਾ ਹੈ। ਉਹ ਗੁਰਬਾਣੀ ਹੋਕਾ ਦੇ ਰਹੀ, ਦੂਸਰਾ ਪਾਤਸ਼ਾਹ ਨੇ ਆ ਕੇ ਹੋਕਾ ਦਿੱਤਾ ਉਸ ਜੀਵਨ ਦਾ। ਇਹ ਗੁਰਮੁਖ ਜੀਵਨ ਹੈ ਜਿਹੜਾ ਬੰਦ ਕੀਤਾ ਅੱਖਰਾਂ ਦੇ ਵਿੱਚ, ਇਹ ਸਾਡੇ ਅੰਦਰੋਂ ਇਹ ਗੁਰਮੁਖ ਜੀਵਨ ਫੁੱਟ ਕੇ ਨਿਕਲਣਾ, ਜਿਵੇਂ ਫੁੱਲ ਦੇ ਵਿੱਚੋਂ, ਡੋਡੀ ਦੇ ਵਿੱਚੋਂ ਖੁਸ਼ਬੂ ਫੁੱਟ ਕੇ ਨਿਕਲਦੀ ਹੈ, ਇਹ ਨਾਮ ਦਾ ਜੀਵਨ, ਇਲਾਹੀ ਜੀਵਨ ਸਾਡੇ ਅੰਦਰੋਂ ਫੁੱਟ ਕੇ ਨਿਕਲਣਾ। ਸੁਣ, ਅਕਥ ਕਥਾ, ਜਦੋਂ ਇਹਨੇ ਅੰਤਰ ਆਤਮੇ ਮਨ ਕਰਕੇ ਸੁੱਤ ਕਰਕੇ ਅੰਦਰ ਉਸ ਅਕਥ ਕਥਾ ਨੂੰ ਇਹਨੇ ਸੁਣਿਆ, ਫਿਰ ਸੁਖਵੰਤੀ ਮੀਨਸ ਇਹ ਸਾਰੇ ਸੁੱਖ ਨੂੰ ਪ੍ਰਾਪਤ ਹੋ ਗਏ। सुख जड़े ने ये बाहर दुनिया च सुख नहीं मिलते। सुखा सर्व सुखा का दाता सतगुरु ता की शरणी पाई। सारे सुखा का दाता सतगुरु है। सतगुरु मीन शब्द, शब्द मीन तो डिवाइन पावर और रब की शक्ति। वो सारे सुख निकलते हैं। जिन्हें भी एट्रीब्यूट ने रबी गुण ने सारे वो प्रगट हुए ने। जो ये सुर हो गया तो सारिया दातों का यह मालिक बन गया। सबे सुख प्राप्त जे आवे एक हथ। जन्म पदार्थ सफल है ये सच्चा शब्द कथ। जन्म पदार्थ कदों सफला होया जो इस ने उस ए मन ने उस शब्द न कथिया। कथिया मीन ए सुत ने जो शब्द फड़िया जो ए सुत शब्द गुरु सुरत धुन केला बन के अंतर आप ने गई। सो अंदर नहीं खेड़े असी जिन्ना भी रिलीजन ने इन बाहर तक ही लिमिट किया होया। जिथे भी देखो बाहर की गल ही है, बाहरों निर्मल की गल हों पर जियो मैल उन्होंने सुधारने की तो गल हों नहीं। कहते बाहरों निर्मल जियो मैले बाहरों निर्मल तिन्नी जन्म जुए। बेशक दी सारी उम्र आपां बाहर धर्म नूं आपां बाहरों निर्मल लई वरत लईए पर जे जियो मैले आ तां इह साडे वास्ते लई ने तिन्नी जन्म जुए हारे। गल बाहरों निर्मल दी ठीक है, बाहरों निर्मल होवे पर जियो मैले रहना। आए तो जियो नूं साफ करन वास्ते आ, जियो नूं धोण वास्ते आ, जियो नूं मांजन वास्ते आ। जे सनमुख बनना है तां की होवे? सनमुख सिख होवे कोई जियो रहे गुरु नाले। सनमुख तो सिख होवे कोई जियो रहे गुरु नाले। सनमुख सिख वो है जो जियो रहे गुरु नाले। हुण असीं दिमाग नाल तां गुरु दे नाल आ पर अंदरों जियो करके असीं दुनिया दे नाल आ। अंदर ने मन करके दुनिया के नाल उस तो बाणी पढ़ते हैं। अंदर कोई ना कोई फाइल चलती होंगी है। मन साडा कदी किते कदी किते कदी किते भजदा है। कित्थे क्या सनमुखता है? सनमुखता इत्थे तां आउणे आपां मत्था टेक जांदे आ पर नहीं मन तां नाल लै जांदे असीं। मत्था एक बार टेक दिए फिर झुकी ना हो एक बार सनमुख बन गया ध्यान देना वो बेमुख हो ही नहीं सकता। जो एक बार जिन्हें गुरु वाल मुंह कर लिया मुंह फेर ही नहीं सकता। यह गुरु एहोजी शक्ति है। एक बार जिसे झलक पै गई गुरु की एक बार जिसे सिर हथ टिक गया नाम का हथ प्यार का हथ जिसे सिर उ टिक गया वह कभी मुंह मोड़ ही नहीं सकता। जिन्हों एक बार रस आ गया इस चीज का वह आन रसा में फस ही नहीं सकता। जिन्हें यह अमृत को चख टख लिया वह बिख्या में लपट ही नहीं सकता। इन्नी प्यारी दुनिया है। जिसे हाथ हीरा आ जाए वह कोडिया वाले पासे भजेगा। जिन जिन्हों जो चानन जो चानन च रहा वह कितने नेरे च ठोकरा खा देगा। जिन्होंने ठंडी दुनिया मिल गई वह आतिश दुनिया में कितने सड़े पलेगा। सब गुरु की दुनिया बहुत प्यारी दुनिया है। शब्द सुरत की दुनिया बड़ी यूनीक दुनिया है। यूनीक प्लेन यहोजे प्लेन की गल करती गुरबाणी बहुत ए हीरे मोती कट्ठे कर करके मोती मार्ग बीथरे अंधा निकसे आए जोत बिना जगदेश के जगत उलंघे जाए। मोती मार्ग कट्ठे गुरु साहब ने लिया कट कट के अंदरों इस गुरबाणी में तन गुरु ग्रंथ साहब लिया के दर्ज कर दते। पर कि असी वह पढ़ी जाने खोजता कोई भी नहीं। कहने बंदे खोज दिल हर रोज कितने खोज की अंदर नहीं अच्छे बाहरी दुनिया की खोज की गुरबाणी वरत के भी अभी बाहरी दुनिया को खोजी जाने नहीं भी नहीं। इस गुरबाणी खोज के असी अपने मन में खोजना है, अपने दिल में खोजना है। इस मन को कोई खोजो पाई मन खोजत नाम नवनित पाई। जो मन खोजिया अंतर्मुखी होके फिर आ सुन अकथ कथा सुखवंती। मन खोज नाल अंदर जाएगा, अंदर जाके नाम की कथा अंदर प्यार की कथा गुरमत की कथा जी सारे अंदर हो रही है ओनू सुनेगा। अकन्ना नाल नहीं सुनना वो अंतर आत्म सुनना है। फिर जो अंदरली कथा सुनी फिर की होया? जो अंदर मन ने अंदर नाम ने सुनिया शब्द ने सुनिया उस धुनी ने सुनिया तो इन की प्राप्त होया? सब किल विख पाप लहंती। जिन्हें सारे ए पाप से सारे सड़ गए। पाप की चीज अनेरे दे ना पाप है तो चानन दे विच तां हनेरा रहिंदा ही नहीं। जो ठंड आ गई उत्थे तां अग रहिंदी नहीं। मेरे विच पाप कट्टे किते ने? मेरे विच कीड़े मकौड़े हुंदे ने, खूहे हुंदे ने, किरलियां हुंदियां ने। चानन आ जाए तो सब छुप छुप जाते ने। सारा ये उन्नी देर तक ही लेखा है साडा। जिन्नी देर तक असी इस अनेरे विच रहिंदे आ, अज्ञानता विच रहिंदे आ, हम विच रहिंदे आ, जदों चानन आ गया तो यह लेखा भी तरब राया कहां करेगा जो फाट्यो सगलो लेखा। चानन आया तो यदा सारा ही लेखा फट गया। एक आँधी बाण च मन तू ऐसा लेखा की पढ़िया? तेरा लेखा तो निपड़िया नहीं। लेखा की पढ़िया जे तेरा अजे लेखा ही नहीं निपड़िया? था लेखा तो वह पढ़ना कि लेखा निपड़ जाए। पर कितने निपड़ता है? जो ये संत जना दी संतन स्यों मेरी लेवा देवी, संतन स्यों बिहारा, संतन स्यों हम लाहा खाते हैं, भगत परे भंडारा, संतन लोग को पूंजी सौंपी। उतर गया मन का धोखा। पूंजी का दी नाम भी पूंजी, क्योंकि उन्हें कोई नाम होंगे उन्हें संगत कर दिया नाम की पूंजी प्राप्त हो जाती। पूंजी प्राप्त हुई उतरिया मन का धोखा, क्योंकि अगे धोखे धोखे में सी, अगे खुआरी में सी, दुखा में सी। जब नाम आ गया तो धोखा भी उतर गया। शर्म राय बता के करो बेच फाटे हो सकलो लेखा। फिर की अगे जाके नाम त्याए महासुख पाया संतन के प्रसादे। ਸੰਤਰ ਸੰਤ ਪ੍ਰਸਾਦ ਪਤਾ ਕੀ ਹੈ? ਜਿਹੜਾ ਗੁਰ ਪ੍ਰਸਾਦ ਹੈ, ਗੁਰੂ ਦੀ ਗ੍ਰੇਸ, ਇਹ ਵਰਤਦੀ ਕਿੱਥੋਂ? ਗੁਰਸਿੱਖਾ ਅੰਦਰ ਸਤਿਗੁਰ ਵਰਤੇ, ਹਮੇਸ਼ਾ ਹੀ ਸੰਤ ਪ੍ਰਸਾਦ ਹੋ ਕੇ ਵਰਤਦੀ, ਹਮੇਸ਼ਾ ਹੀ ਗੁਰੂ ਦਾ ਪ੍ਰਸਾਦ ਜਿਹੜਾ ਗੁਰੂ ਦੀ ਬਖਸ਼ਿਸ਼ ਸਾਧ ਸੰਗਤ ਦੇ ਵਿੱਚੋਂ ਹੀ ਹੋ ਕੇ ਵਰਤਦੀ। ਬਿਜਲੀ ਹਮੇਸ਼ਾ ਹੀ ਜੇ ਬਲਬ ਵਿੱਚੋਂ ਵਰਤੇਗੀ ਸਿੱਧੀ ਨਹੀਂ ਆਉਂਦੀ, ਸਿੱਧਾ ਕਰੰਟ ਕਦੇ ਆਪਾਂ ਤਾਰਾਂ ਨੰਗੀਆਂ ਨੂੰ ਹੱਥ ਲਾਇਆ ਨਾ, ਇਹ ਤਾਂ ਬਲਬ ਦੇ ਵਿੱਚ ਜਾਏਗੀ, ਜਗਾਵੇਗੀ ਉਹਨੂੰ, ਇਹ ਇੱਥੇ ਆਵੇਗੀ ਸਿੱਧੀ ਆਵੇ ਤੇ ਪੱਖੇ ਨੂੰ ਚਲਾਵੇਗੀ। ਇਵੇਂ ਜਿਹੜੀ ਬਿਜਲੀ ਆਉਂਦੀ ਸਤਿਗੁਰੂ ਦੀ, ਉਹ ਆ ਕੇ ਗੁਰਸਿੱਖ ਦਾ ਆ ਕੇ ਬਲਬ ਜਗਾਉਂਦੀ ਹੈ ਔਰ ਬਲਬ ਦੇ ਵਿੱਚੋਂ ਦੀ ਚਾਨਣ ਕਰਦੀ, ਸਾਧ ਸੰਗਤ ਦੇ ਵਿੱਚ ਆ ਕੇ ਸੰਗਤ ਦੇ ਵਿੱਚ ਆ ਕੇ ਇਹ ਚਾਨਣ ਪ੍ਰਕਾਸ਼ ਕਰਦੀ ਹੈ ਔਰ ਸੰਗਤ ਦੇ ਵਿੱਚੋਂ ਇਹ ਸਾਨੂੰ ਇਹ ਪ੍ਰਕਾਸ਼, ਇਹ ਨਾਮ, ਇਹ ਰਸ, ਇਹ ਪ੍ਰਾਪਤ ਹੁੰਦਾ। ਸਦੇ ਆਪਣੇ ਆਪ ਨੂੰ ਕਹਿੰਦਾ ਮੈਂ ਹੀ ਵਿਸਦੇ ਤੇ ਮੇਰੀ ਸਾਧ ਸੰਗਤ ਇੱਕ ਹੀ ਵਿਸਦੇ, ਕਿਉਂਕਿ ਇਹ ਉਹਦਾ ਬਲਬ ਹੈ ਔਰ ਇਸ ਬਲਬ ਦੇ ਵਿੱਚੋਂ ਹੀ ਗੁਰੂ ਦੀ ਬਿਜਲੀ ਜਗਦੀ ਹੈ ਔਰ ਆ ਕੇ ਪਿਆਰ ਹੀ ਪਿਆਰ ਖਿਲਾਰ ਜਾਂਦੀ। ਹਮੇਸ਼ਾ ਇਹ ਗ੍ਰੇਸ ਦੁਨੀਆਂ ਦੇ ਵਿੱਚ ਸੰਤਾਂ ਭਗਤਾਂ ਗੁਰਮੁਖਾਂ ਦੇ ਵਿੱਚੋਂ ਦੀ ਵਰਤਦੀ ਆਈਏ, ਵਰਤ ਰਹੀ ਹੈ ਔਰ ਹਮੇਸ਼ਾ ਹੀ ਇਹ ਵਰਤਦੀ ਰਹੇਗੀ। ਇੱਕੋ ਇੱਕ ਹੀ ਚੈਨਲ ਹੈ ਜਿਹੜਾ ਗੁਰੂ ਲੈ ਕੇ ਆਇਆ ਸੀ, ਉਹ ਸੀ ਸਾਧ ਸੰਗਤ ਔਰ ਨਾਲ ਆ ਕੇ ਨਿਚੋੜ ਕੇ ਕੱਢਿਆ, ਖੋਜਤ ਖੋਜਤ ਸੁਣੀ ਇਹ ਸੋਏ, ਸਾਧ ਸੰਗਤ ਬਿਨ ਤਰਿਓ ਨਾ ਕੋਈ। ਆਵਾਂਗੇ ਉੱਥੇ ਅੰਦਰਲੀ ਕਥਾ ਸੁਣਾਂਗੇ, ਉੱਥੇ ਸਾਡੇ ਪਾਪ ਸਭ ਕਿਰਦਿਕ ਪਾਪ ਲਹੰਤੀ, ਜਿਵੇਂ ਜਿਵੇਂ ਮਨ ਕਰਕੇ ਅੰਤਰਾਤਮੇ ਨਾਮ ਦੇ ਰਸ ਨੂੰ ਮਾਣਾਂਗੇ, ਅੰਦਰਲੀ ਜੀਵਨ ਰਾਹ ਨੂੰ ਮਾਣਾਂਗੇ, ਇਹ ਸਾਡੇ ਜਿਹੜੇ ਪਾਪ ਨੇ ਜਨਮਾਂ ਦੇ ਮੰਤਰ ਤੋਂ ਇਕੱਠੇ ਕੀਤੇ, ਇਹ ਸਾਰੇ ਸੜ ਜਾਣਗੇ। ਆ ਸੰਗਤ ਚਾਹੁੰਦੇ ਆਪਾਂ, ਪਤਾ ਨੀ ਸਾਡੇ ਕਿੰਨੇ ਕੁ ਪਾਪ ਇੱਥੇ ਆ ਕੇ ਦਗਦ ਹੋ ਜਾਂਦੇ ਨੇ। ਬਿਲਕੁਲ ਸਹੀ ਹੈ, ਮੰਨਣ ਵਾਲੀ ਗੱਲ ਹੈ, ਇੱਥੇ ਆ ਕੇ ਨਾਮ ਦਾ ਰੰਗ ਜਿਹੜਾ ਡੁੱਲ ਰਿਹਾ ਹੁੰਦਾ, ਅਸੀਂ ਤਾਂ ਕੋਈ ਕਮਾਈ ਨਹੀਂ ਕੀਤੀ ਨਾ, ਪਰ ਉਹਦੀ ਕਿਰਪਾ ਦੇ ਨਾਲ ਜਿਹੜਾ ਇੱਥੇ ਰੰਗ ਵਰਤ ਰਿਹਾ ਸੀ, ਅਸੀਂ ਆਏ ਆ ਕੇ ਬੈਠੇ, ਬਸ ਇਹ ਸਾਡਾ ਯਤਨ ਸੀ, ਬਾਕੀ ਸਾਰਾ ਕੰਮ ਉਹਦਾ ਹੁੰਦਾ। ਸਾਡਾ ਕੰਮ ਹੁੰਦਾ ਧੁੱਪ ਵਿੱਚ ਬਹਿ ਜਾਣਾ, ਫਿਰ ਬਾਕੀ ਕੰਮ ਸਾਰਾ ਧੁੱਪ ਦਾ ਹੁੰਦਾ। ਦੇਖੋ ਤੁਸੀਂ ਕਿਵੇਂ ਪਸੀਨਾ ਪਸੀਨਾ ਕੱਢ ਕੇ ਰੱਖਦੇ ਨੇ, ਸਾਡੇ ਅੰਦਰੋਂ ਅਸਰ ਕਰਦੀ ਹੈ ਨਾ। ਜੋ ਇੱਥੇ ਆਉਣੇ ਆ, ਇੱਥੇ ਵੀ ਸਾਡੇ ਅੰਦਰ ਪਾਪ ਸਾਡੇ ਅੰਦਰ ਗਏ ਹੋਏ ਨੇ ਅੰਤਸ਼ਕਰਨ ਵਿੱਚ, ਜਿਵੇਂ ਸੂਰਜ ਦੇ ਧੁੱਪ ਚ ਬਹਿਣਾ ਪਸੀਨਾ ਨਿਕਲਦਾ ਨਾ ਬਾਹਰ ਨੂੰ, ਇਵੇਂ ਨਾਮ ਦੀ ਧੁੱਪ ਵਿੱਚ ਬਹਿਣ ਦੇ ਨਾਲ ਇਹ ਪਾਪ ਪਸੀਨੇ ਵਾਂਗੂ ਬਾਹਰ ਨੂੰ ਫੁੱਟਦੇ ਨੇ ਆ ਕੇ, ਉਗਲ ਪੈਂਦੇ ਨੇ ਅੰਦਰੋਂ, ਉਗਲਦੇ ਨੇ ਇੱਥੇ ਆ ਕੇ। ਹਰ ਸਿਮਰਤ ਮਨ ਹੋਏ ਆਨੰਦਾ ਉਤਰੇ ਬਣੋ ਜੰਗੀਲਾ, ਇੱਥੇ ਆਉਣੇ ਆ ਤੇ ਇਹ ਜੰਗ ਲੈਂਦਾ। ਸੰਤ ਸਭਾ ਮਨ ਮੰਨਦੀਏ ਭਾਈ, ਆਪਣੇ ਆਪ ਨਹੀਂ ਮੰਨਿਆ ਜਾਂਦਾ, ਸੰਤ ਸਭਾ ਜਾ ਕੇ ਮੰਨਿਆ ਜਾਂਦਾ। ਕਿਉਂ? ਇੱਕ ਨੁਕਤਾ ਕੀ ਹੈ, ਸੰਤ ਸਭਾ ਦੀ ਜਿਹੜੀ ਸੰਗਤ ਹੁੰਦੀ ਹੈ ਉੱਥੇ ਨਾਮ ਦਾ ਰੰਗ ਬਿਲ ਬਿਲ ਕੇ ਪੈਂਦਾ, ਕਿਉਂਕਿ ਉਹਨਾਂ ਵਾਸਤੇ ਤਾਂ ਉਹ ਅੰਮ੍ਰਿਤ ਭੇਜਣਾ ਹੀ ਭੇਜਣਾ ਹੁੰਦਾ। ਪਰ ਉਹ ਔਰਾ ਜਿਹੜਾ ਹੁੰਦਾ, ਔਰਾ ਨੋਟ ਕਰੋ, ਔਰਾ, ਔਰਾ ਮੀਨਸ ਮਾਹੌਲ, ਉਸ ਮਾਹੌਲ ਦੇ ਵਿੱਚ ਵੀ ਇਹ ਨਾਮ ਦੀ ਵਰਖਾ ਹੋ ਰਹੀ ਹੁੰਦੀ, ਜਿਵੇਂ ਵਰਸੇ ਅੰਮ੍ਰਿਤ ਤਾਰਾ ਹੋ ਰਹੀ ਹੁੰਦੀ। ਔਰ ਜਦੋਂ ਆਵਾਂਗੇ ਉਸ ਔਰੇ ਵਿੱਚ, ਇੰਨਾ ਡਾਇਨਾਮਿਕ ਔਰਾ ਬਣਿਆ ਹੁੰਦਾ, ਇੰਨਾ ਸਟਰੋਂਗ ਮਾਹੌਲ, ਇਹੋ ਜਿਹੀਆਂ ਵਾਈਬ੍ਰੇਸ਼ਨਾਂ, ਇਹੋ ਜਿਹੀਆਂ ਕਿਰਨਾਂ ਹੁੰਦੀਆਂ ਨੇ ਉੱਥੇ, ਜਿਹੜੀਆਂ ਸਹਿ ਸਬਾਈ ਜਿਹੜਾ ਵੀ ਭਾਵਨਾ ਚ ਆਉਂਦਾ ਉਹ ਆ ਕੇ ਉਹਦੇ ਤੇ ਅਸਰ ਕਰਦੀਆਂ ਨੇ। ਇੱਥੇ ਬੱਚੇ ਵੀ ਜਿਹੜੇ ਲਿਆਉਣੇ ਆਪਾਂ ਛੋਟੇ ਛੋਟੇ, ਉਹਨਾਂ ਤੇ ਵੀ ਅਸਰ ਹੁੰਦਾ। ਡਜ਼ਨ ਮੈਟਰ ਬੱਚੇ ਆਉਣ ਭਾਵੇਂ ਖੇਲੀ ਜਾਣ, ਪਰ ਆ ਕੇ ਇਸ ਮਾਹੌਲ ਚ ਤਾਂ ਬੈਠੇ ਨੇ ਜਿੱਥੇ ਇਹ ਨਾਮ ਦੀਆਂ ਵਾਈਬ੍ਰੇਸ਼ਨਾਂ ਪੈ ਰਹੀਆਂ ਨੇ, ਜਿੱਥੇ ਨਾਮ ਦਾ ਰੰਗ ਚੱਲ ਰਿਹਾ। ਸੋ ਵੀ ਇਹ ਆਪਣਾ ਸਾਰੀ ਦੁਨੀਆ ਕੰਪਲੇਂਟ ਕਰਦੀ ਜੀ ਮਨ ਨਹੀਂ ਟਿਕਦਾ, ਮਨ ਨਹੀਂ ਟਿਕਦਾ, ਕੀ ਕਰੀਏ? ਇੱਕੋ ਤਰੀਕਾ ਪਈ ਮਨ ਨੂੰ ਟਿਕਾਉਣ ਦਾ, ਸਾਧ ਸੰਗਤ ਮਿਲ ਮਨ ਵਸਾ, ਹੋਰ ਕੋਈ ਤਰੀਕਾ ਨਹੀਂ। ਆਪਣਾ ਜ਼ੋਰ ਕਿੰਨਾ ਮਰਜ਼ੀ ਲਾਈਏ, ਜ਼ੋਰ ਨਾਲ ਜੇ ਸੁਰਤੀ ਟਿਕਦੀ ਹੁੰਦੀ ਟਿਕਾ ਨਾ ਲੈਂਦੇ ਆਪਾਂ? ਇਹ ਤਾਂ ਜ਼ੋਰ ਨਾਲ ਸੁਰਤੀ ਗਿਆਨ ਵਿਚਾਰ, ਕਿਸੇ ਨੇ ਸੁਰਤੀ ਨੂੰ ਟਿੱਕੇ, ਕਿਸੇ ਨੂੰ ਜ਼ੋਰ ਨਾਲ ਗਿਆਨ ਹੈ? ਇਹ ਤਾਂ ਤਿੰਨਾਂ ਪਿੱਛੇ ਛੁੱਟੀਏ ਭਾਈ, ਜੋ ਸੱਚੀ ਸ਼ਰਨ ਆਏ ਉਹਨਾਂ ਦੀ ਸੰਗਤ ਕਰਨੀ ਪਵੇਗੀ, ਇਹ ਸੱਚੀ ਸ਼ਰਨ ਆ ਗਈ। ਸਰ 2 ਮਿੰਟ ਹੋਰ, ਹਾਂਜੀ। ਸਭ ਕਿਲ ਵਿੱਚ ਪਾਪ ਲਹਾਂਤੀ, ਹਰ ਹੋ ਲਿਖਤ ਲਖਾਂਤੀ। ਜਦੋਂ ਇਹਨੇ ਅੰਦਰਲੀ ਕਥਾ ਸੁਣੀ, ਮਨ ਕਰਕੇ ਇੰਟਰੋਵਰਟਿਡ ਹੋਇਆ, ਅੰਤਰਮੁਖੀ ਹੋਇਆ, ਔਰ ਇਹਦੀ ਪੱਟੀਆ ਦੇ ਉੱਤੇ ਕੀ ਲਿਖਿਆ ਗਿਆ? ਨਾਮ ਲਿਖਿਆ ਗਿਆ। ਮੁਝ ਕਾਹੇ ਪੜਾਵਤ ਆਲ ਜਾਲ, ਮੇਰੀ ਪੱਟੀਆ ਲਿਖ ਦਿਓ ਸ੍ਰੀ ਗੋਪਾਲ। ਹੁਣ ਸਾਰਾ ਆ ਜੋ ਊਰ ਜਨੂਰ ਲਿਖਿਆ ਹੋਇਆ ਸਾਡੀ ਫੱਟੀ ਦੇ ਉੱਤੇ, ਕਿਹੜਾ ਮਾਇਆ ਦੇ ਅੱਖਰ ਲਿਖੇ ਹੋਏ ਨੇ, ਪਰ ਜਿਵੇਂ ਜਿਵੇਂ ਸੰਗਤ ਕਰਾਂਗੇ ਇਹ ਪੋਚੇ ਜਾਣਗੇ, ਫੱਟੀ ਸਾਫ਼ ਹੋ ਜਾਵੇਗੀ, ਸਲੇਟ ਕਲੀਨ ਹੋ ਜਾਵੇਗੀ, ਤੇ ਇੱਥੇ ਪੱਟੀਆਂ ਲਿਖ ਦਿਓ ਸ੍ਰੀ ਗੋਪਾਲ ਹੋ ਜਾਵੇਗਾ। ਇਹ ਦੁਨੀਆਂ ਵਿੱਚ ਇਹ ਹਰ ਪੜ ਹਰ ਲਿਖ ਹਰ ਬੁੱਝ ਹਰ ਸੁਣ ਕਰਨ ਵਾਸਤੇ ਆਏ ਆਪਾਂ, ਆਪਣੀ ਫੱਟੀਆ ਤੇ ਸ੍ਰੀ ਗੋਪਾਲ ਲਿਖਾਉਣ ਵਾਸਤੇ ਆਏ ਆ, ਨਾਮ ਦਾ ਅੱਖਰ ਲਿਖਾਉਣ ਵਾਸਤੇ ਆਏ ਆ। ਕਿਵੇਂ ਲਿਖਿਆ ਜਾਂਦਾ? ਇਹਦੀ ਸੁੱਤ ਨਾਮ ਨੂੰ ਫੜ ਲੈਂਦੀ, ਜਿਵੇਂ ਭੂਤ ਕਿਸੇ ਬੰਦੇ ਨੂੰ ਪੁਜੈਸ ਕਰ ਲੈਂਦਾ, ਇਵੇਂ ਨਾਮ ਦਾ ਭੂਤ ਇਹਨੂੰ ਆ ਕੇ ਚਿੰਬੜ ਜਾਂਦਾ ਤੇ ਛੱਡਦਾ ਨਹੀਂ। ਫਿਰ ਇਹ ਨਾਮ ਨੂੰ ਨਾ, ਜੇ ਕ੍ਰਾਈਸਟ ਲੋਕ ਕ੍ਰਿਸਚੀਅਨ ਨੇ ਨਾ, ਇਹਨੂੰ ਹੋਲੀ ਗੋਸਟ ਕਹਿੰਦੇ ਨੇ ਨਾ, ਇਹਨੂੰ ਰੱਬੀ ਭੂਤ ਕਹਿੰਦੇ ਨਾਮ ਨੂੰ, ਆਪਾਂ ਨਾਮ ਕਹਿੰਦੇ, ਹੋਲੀ ਗੋਸਟ ਕਹਿੰਦੇ ਨੇ ਵੀ ਹੋਲੀ ਗੋਸਟ ਰੱਬੀ ਭੂਤ। ਜਿਵੇਂ ਭੂਤ ਕਿਸੇ ਨੂੰ ਚੰਬੜ ਜਾਂਦਾ ਨਾ, ਇਵੇਂ ਨਾਮ ਦਾ ਭੂਤ ਜਿਹਨੂੰ ਚੰਬੜ ਗਿਆ ਫਿਰ ਛੱਡਦਾ ਹੀ ਨੀ, ਜੇ ਕਹਿੰਦੇ ਨਾ ਭੂਤ ਉਹਦੇ ਵਿੱਚੋਂ ਬੋਲਦਾ ਜਿਹਨੂੰ ਫੜ ਲਵੇ, ਇਵੇਂ ਜਿਹਨੂੰ ਨਾਮ ਦਾ ਭੂਤ ਚੜ ਗਿਆ ਨਾ, ਫਿਰ ਉੱਥੇ ਜਿਉਂ ਬੁਲਾਏ ਤਿਉ ਬੋਲਾ ਸਾਮੀ, ਉੱਥੇ ਫਿਰ ਇਹ ਨੀ ਬੋਲਦਾ, ਜਿਉਂ ਚਲਾਏ ਤੇ ਚੱਲਣਾ, ਜੈ ਮਸਾਲੇ ਤੇ ਬੈਸਣਾ, ਜੈ ਭੇਜੇ ਤੇ ਜਾਈ, ਜੋ ਦੇਵੇ ਸੁਖਾਈ, ਉੱਥੇ ਫਿਰ ਉਹ ਭੂਤ ਕੰਮ ਕਰਦਾ, ਉਹ ਪਰਪਕਾਰੀ ਜੀਵਨ ਹੈ ਬਈ। ਪਤਾ ਕੀ ਹੁੰਦਾ ਹੈ, ਜਿਹਨਾਂ ਨੂੰ ਭੂਤ ਚੰਬੜਿਆ ਨਾ, ਜੇ ਉੱਥੇ ਪਵਾਂਗੇ ਪਤਾ ਨੀ ਉੱਥੋਂ ਲੈ ਕੇ ਕਿਤੇ ਸਾਨੂੰ ਵੀ ਚੰਬੜ ਜਾਵੇ। ਇਵੇਂ ਹੁੰਦਾ, ਭੂਤ ਇੱਕ ਦੂਜੇ ਤੋਂ, ਇੱਕ ਨੂੰ ਚੰਬੜਦਾ ਉਹਦੇ ਕੋਲ ਜਾਂਦੇ ਤੇ ਕਹਿੰਦੇ ਉਹਦੇ ਕੋਲ ਗਿਆ ਸੀ ਤੇ ਸਾਨੂੰ ਵੀ ਆ ਕੁਛ ਹੋ ਗਿਆ। ਇਸੇ ਕਰਕੇ ਸੰਤਾਂ ਦੀ ਸੰਗਤ ਦੱਸੀਏ ਵੀ ਉਹਨਾਂ ਨੂੰ ਰੱਬੀ ਭੂਤ ਚੰਬੜਿਆ ਹੁੰਦਾ, ਜਾਵੇਂਗੇ ਤੂੰ ਵੀ ਉਹਦੇ ਵੱਸ ਪੈ ਜਾਵੇਗਾ। سب کل وک پاپ لہنتے ہر ہو لکھت لکھانتے. سو یہ آپ اپنی پٹی اتنے یہ اکھر لکھاؤ واسطے آئے ہیں, نام کا اکھر لکھاؤ واسطے آئے ہیں. سو اس سنگت آ کے چھتی لکھا جا رہا ہے. کیوں؟ سنگت آ کے فتی پوچھی جاتی ہے, من مانجیا جا رہا ہے, سرت صاف ہو جاتی ہے. جب من صاف ہوا من تو وہ شبد لاگو ہر سو رہو کت لائے سنگت کریا کریے سمن کریا کریے تاکہ ساڈا بھی جیون اچا سچا وہ جا جیون ہو جائے جہاں سنت جنا دا ہے, وہ جا جیون ہو جائے جہاں بھگت جنا دا ہے, وہ جا جیون ہو جائے جہاں جیو دے جگ دے گرسکھ جیون جیو دے. سارن بڑے پیارے جی آئے. واہگرو جی کا خالصہ واہگرو جی کی فتح.